ਦੂਜੇ ਦਿਨ ਭਾਈ ਸਾਈਂ ਦਾਸ ਜੀ ਰਾਤ ਸਮੇਂ ਉੱਥੇ ਬੈਠੇ ਸਨ ਕਿ ਉਹ ਸਿੰਧੀ ਸੱਜਣ ਫਿਰ ਆ ਗਏ। ਫਿਰ ਉਸੇ ਤਰ੍ਹਾਂ ਸਤਸੰਗ ਦੇ ਬਚਨ ਬਲਾ ਸ਼ੁਰੂ ਹੋ ਗਏ। ਸਿੰਧੀ ਆਖਣ ਲੱਗਾ, ਭਾਈ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਬਹੁਤ ਪਿਆਰ ਨਾਲ ਵਿਸਥਾਰ ਨਾਲ ਕੱਲ ਸੇਵਾ ਦੇ ਬਾਰੇ ਵਿੱਚ ਵਿਚਾਰ ਕੀਤੀ ਸੀ ਨਾ ਕਿ ਦਾਨ ਅਤੇ ਉਪਕਾਰ ਵੀ ਉਸ ਦੇ ਵਿੱਚ ਹੀ ਆਉਂਦੇ ਨੇ। ਭਾਈ ਸਾਹਿਬ ਆਖਣ ਲੱਗੇ, ਜੀ ਆ, ਦਾਨ ਅਤੇ ਪਰਉਪਕਾਰ ਆਦਿਕ ਵੀ ਗੁਰੂ ਘਰ ਵਿੱਚ ਵਰਤੀਦੇ ਨੇ, ਪਰ ਸੇਵਾ ਦੇ ਦੋ ਅੱਖਰ ਹੀ ਵੱਧ ਵਰਤੇ ਜਾਂਦੇ ਨੇ, ਭਾਵ ਸਾਰੇ ਕੁਝ ਨੂੰ ਸੇਵਾ ਹੀ ਕਿਹਾ ਜਾਂਦਾ ਹੈ, ਕਿਉਂਕਿ ਸੇਵਾ ਵਿੱਚ ਦਾਨ ਅਤੇ ਹਰ ਤਰ੍ਹਾਂ ਦੇ ਪਰਉਪਕਾਰ ਵੀ ਆ ਜਾਂਦੇ ਨੇ ਤੇ ਸੇਵਾ ਦਾ ਭਾਵ ਜੇ ਹੋਰ ਰਹਿੰਦਾ। ਦੂਜੇ ਦੇ ਭਲੇ ਲਈ ਕੀਤੇ ਹੋਏ ਸਾਰੇ ਕੰਮ ਸੇਵਾ ਵਿੱਚ ਨੇ। ਇਸ ਤਰ੍ਹਾਂ ਦੇ ਅਰਥਾਂ ਦੇ ਵਾਧੇ ਨਾਲ ਇੱਕ ਹੋਰ ਵਾਧਾ ਇਹ ਹੈ ਕਿ ਦਾਤਾ ਹੋਣ ਦਾ ਤੇ ਉਪਕਾਰੀ ਹੋਣ ਦਾ, ਆਪਣੇ ਆਪ ਨੂੰ ਉੱਚਾ ਸਮਝਣ ਦਾ ਭਾਵ ਅੰਦਰ ਜ਼ਰਾ ਘੱਟ ਆਉਂਦਾ ਹੈ, ਜਿਸ ਨਾਲ ਹਉਮੈ ਦਾ ਰੰਗ ਮਨ ਤੇ ਚੜਿਆ ਆਉਂਦਾ ਸੀ, ਸਗੋਂ ਉਸ ਦੇ ਉਲਟ ਸੇਵਾ ਕਰਦਿਆਂ ਨਿਮਰਤਾ ਅਤੇ ਭਗਤੀ ਭਾਵ ਮਨ ਵਿੱਚ ਵੱਸਦਾ, ਜਿਸ ਨਾਲ ਹਉਮੈ ਦੂਰ ਹੁੰਦੀ ਹੈ। ਤੁਸੀਂ ਵੇਖ ਲਓ, ਕਦੇ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਦਾਨੀ ਹਾਂ ਜਾਂ ਪਰਉਪਕਾਰੀ ਹਾਂ, ਸਗੋਂ ਸਾਰੇ ਜਣੇ ਆਪਣੇ ਆਪ ਨੂੰ ਸੇਵਕ ਕਹਿੰਦਿਆਂ ਬੁਰਾ ਨਹੀਂ ਸਮਝਦੇ ਅਤੇ ਮਨ ਵੀ ਨਹੀਂ ਝਿਜਕਦਾ ਆਪਣੇ ਆਪ ਨੂੰ ਸੇਵਕ ਆਖਦਿਆਂ। ਫਿਰ ਇਸ ਸੇਵਾ ਦੇ ਵਰਤਾਓ ਵਾਲੀ ਗੱਲ ਗੁਰੂ ਦੇ ਘਰ ਵਿੱਚ ਇੱਕ ਹੋਰ ਲਾਭ ਵਾਲੀ ਇਹ ਆ ਜੋ ਗੁਰੂ ਨੇ ਇਸ ਤਰ੍ਹਾਂ ਸਮਝਾਈ ਸੀ ਕਿ ਸੇਵਕ ਕਹੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਭਾਵ ਸੇਵਕ ਨੇ ਸੇਵਾ ਕਰਨੀ ਹੈ ਪਰ ਇਹ ਸਮਝ ਕੇ ਕਰਨੀ ਹੈ ਕਿ ਇਹ ਸੇਵਾ ਵਾਹਿਗੁਰੂ ਦਾ ਜਾਂ ਗੁਰੂ ਦਾ ਹੁਕਮ ਹੈ। ਜਿਸ ਨੂੰ ਹੁਕਮ ਹੋਇਆ ਜਦੋਂ ਉਹ ਸੇਵਾ ਕਰਦਾ ਤਾਂ ਸਮਝੋ ਸਗੋਂ ਹੁਕਮ ਮੰਨ ਰਿਹਾ, ਇਸ ਨਾਲ ਮਨ ਹੁਕਮ ਵਿੱਚ ਰਹਿੰਦਾ ਤੇ ਸੇਵਾ ਕਰਕੇ ਜੇ ਕਿਸੇ ਵੇਲੇ ਮਾਣ ਜਾਂ ਹੰਕਾਰ ਆ ਸਕਦਾ ਹੋਵੇ ਉਹ ਵੀ ਨਹੀਂ ਆਉਂਦਾ, ਕਿਉਂਕਿ ਸੇਵਾ ਕਰਨ ਨਾਲ ਉਹ ਹਉਮੈ ਤੇ ਰਹੀ ਨਹੀਂ ਸਗੋਂ ਉਹ ਤੇ ਹੁਕਮ ਮੰਨ ਰਿਹਾ ਸੀ। ਇਸ ਤਰ੍ਹਾਂ ਹੁਕਮ ਨਾਲ ਕੀਤੀ ਸੇਵਾ ਨਿਸ਼ਕਾਮਤਾ ਵਿੱਚ ਛੇਤੀ ਛੇਤੀ ਲੈ ਜਾਂਦੀ ਹੈ ਤੇ ਹਉਮੈ ਨੂੰ ਕੱਟ ਦਿੰਦੀ ਹੈ ਤੇ ਹਉਮੈ ਦੇ ਦੂਰ ਹੋਇਆ ਸਗੋਂ ਪਰਮ ਪਦ ਮਿਲ ਜਾਂਦਾ ਹੈ। ਸੋ ਪਿਆਰੇ ਮਿੱਤਰ ਜੀ, ਦਾਨ ਅਤੇ ਉਪਕਾਰ ਨਾਲੋਂ ਸੇਵਾ ਦਾ ਖਿਆਲ ਵਧੀਕ ਵੱਡਾ ਤੇ ਵੱਧ ਚੰਗਿਆਈ ਵਾਲਾ ਹੈ। ਸਿੱਖੀ ਦੇ ਮੰਡਲ ਵਿੱਚ ਪਹਿਲਾ ਅੰਗ ਸੇਵਾ ਹੈ ਤੇ ਸੇਵਾ ਦਾ ਪਹਿਲਾ ਹਿੱਸਾ ਨਿਮਰਤਾ ਹੈ ਤੇ ਦੂਸਰਾ ਪ੍ਰੇਮ ਹੈ। ਸੇਵਾ ਦੇ ਸੰਬੰਧ ਵਿੱਚ ਪ੍ਰੇਮ ਤੋਂ ਭਾਵ ਸੇਵਾ ਨਾਲ ਪ੍ਰੇਮ ਜਾਂ ਜਿਸ ਦੀ ਸੇਵਾ ਕਰਨੀ ਹੈ ਉਸ ਨਾਲ ਪ੍ਰੇਮ ਤੋਂ ਨਹੀਂ, ਪਰ ਸੇਵਾ ਵਿੱਚ ਪ੍ਰੇਮ ਤੋਂ ਅਰਥ ਹੈ ਕਿ ਜਿਸ ਦੀ ਖਾਤਰ ਸੇਵਾ ਕਰਨੀ ਹੈ ਤੇ ਜਿਸ ਦੇ ਹੁਕਮ ਨਾਲ ਸੇਵਾ ਵਿੱਚ ਲੱਗੇ ਹਾਂ। ਸੋ ਸੇਵਾ ਵਿੱਚ ਗੁਰੂ ਪ੍ਰੇਮ ਸੇਵਾ ਦਾ ਦੂਸਰਾ ਅੰਗ ਹੈ। ਸਿੰਧੀ ਆਖਣ ਲੱਗਾ, ਭਾਈ ਸਾਹਿਬ ਜੀ, ਮੈਂ ਚੰਗੀ ਤਰ੍ਹਾਂ ਨਹੀਂ ਸਮਝਿਆ, ਜ਼ਰਾ ਖੋਲ ਕੇ ਸਮਝਾਓ। ਭਾਈ ਜੀ ਕਹਿਣ ਲੱਗੇ, ਗੁਰੂ ਦੇ ਪ੍ਰੇਮ ਤੋਂ ਮਤਲਬ ਇਹ ਆ ਬਈ ਜਦੋਂ ਸੇਵਾ ਕਰੋ ਤਾਂ ਗੁਰੂ ਦੇ ਪਿਆਰ ਵਿੱਚ ਖਿਆਲ ਰੱਖ ਕੇ ਕਰੋ। ਤੁਸੀਂ ਜੋ ਸੇਵਾ ਕਰਦੇ ਹੋ ਨਾ, ਫਿਰ ਮਨਮਤੀ ਹੋ ਕੇ ਨਹੀਂ ਕਰਦੇ, ਬਲਕਿ ਇਸ ਲਈ ਕਰਦੇ ਹੋ ਕਿ ਗੁਰੂ ਜੀ ਨੇ ਹੁਕਮ ਕੀਤਾ। ਸੋ ਉਹ ਸੇਵਾ ਫਿਰ ਤੇ ਗੁਰੂ ਦੇ ਲਈ ਹੋ ਗਈ ਨਾ। ਜਿਸ ਵੇਲੇ ਸੇਵਾ ਕਰਦੇ ਹੋ ਆਤਮਾ ਵਿੱਚ ਗੁਰੂ ਦੀ ਯਾਦ ਹੋਵੇ, ਭਾਵਨਾ ਇਹ ਹੋਵੇ ਕਿ ਮੇਰੇ ਪਿਆਰੇ ਦੀ ਪ੍ਰਸੰਨਤਾ ਇਸ ਤਰ੍ਹਾਂ ਸੇਵਾ ਕਰਨ ਵਿੱਚ ਹੈ ਤੇ ਇਹ ਕੰਮ ਮੈਨੂੰ ਮੇਰੇ ਪਿਆਰੇ ਗੁਰੂ ਜੀ ਨੇ ਸੌਂਪਿਆ, ਇਸ ਕੰਮ ਵਿੱਚ ਮੇਰੇ ਪਿਆਰੇ ਗੁਰੂ ਜੀ ਨੇ ਪ੍ਰਸੰਨ ਹੋਣਾ ਹੈ। ਇਸ ਤਰ੍ਹਾਂ ਤੁਸੀਂ ਜਿਹੜੀ ਸੇਵਾ ਕਰੋਗੇ ਉਹ ਕਿਸੇ ਦੁਖੀ ਜਾਂ ਦਰਦਮੰਦ ਦੀ ਸੇਵਾ ਨਹੀਂ ਹੋਵੇਗੀ, ਸਗੋਂ ਗੁਰੂ ਦੀ ਸੇਵਾ ਹੋ ਜਾਏਗੀ। ਹੁਣ ਇੱਕ ਹੋਰ ਵਿਚਾਰ ਕਰੋ। ਪਰਉਪਕਾਰ ਵਾਲੀ ਭਾਵਨਾ ਤੋਂ ਬਿਨਾਂ ਕੋਈ ਦਾਨ ਪ੍ਰਵਾਨ ਨਹੀਂ। ਭਾਵ ਆਪਣਾ ਪੂਰਾ ਫਲ ਨਹੀਂ ਦਿੰਦਾ। ਹੁਣ ਜੇ ਤੁਸੀਂ ਜਿਸ ਦੀ ਸੇਵਾ ਕਰੋਗੇ, ਜੇ ਉਸਦਾ ਪਿਆਰ ਹਿਰਦੇ ਵਿੱਚ ਧਾਰੋਗੇ ਤਾਂ ਉਸ ਵਿੱਚ ਫਸ ਜਾਓਗੇ ਤੇ ਕਈ ਵੇਰ ਸਗੋਂ ਉਸਦੇ ਪਿਆਰ ਨੂੰ ਢੋਵੋਗੇ। ਜੇ ਗੁਰੂ ਦੇ ਪਿਆਰ ਵਿੱਚ ਸੇਵਾ ਕਰੋਗੇ ਤਾਂ ਮਨ ਵਿੱਚ ਗੁਰੂ ਲੱਗਾ ਰਹੇਗਾ। ਜਿਸ ਦੀ ਸੇਵਾ ਕਰੋਗੇ ਉਸ ਦੇ ਨਾਲ ਮਨ ਪਿਆਰ ਵਿੱਚ ਨਹੀਂ ਫਸੇਗਾ ਅਤੇ ਉਸ ਦੀਆਂ ਨੀਵੀਆਂ ਹਾਲਤਾਂ ਤੋਂ ਬਚ ਜਾਏਗਾ, ਕਿਉਂਕਿ ਮਨ ਇਸ ਪਿਆਰ ਤੇ ਸੋਚ ਵਿੱਚ ਰਹੇਗਾ ਕਿ ਇਹ ਜਿਹੜਾ ਦਾਨ ਮੈਂ ਕਰ ਰਿਹਾ ਇਹ ਦਾਨ ਮੇਰਾ ਨਹੀਂ ਬਲਕਿ ਪਿਆਰੇ ਦਾ ਹੁਕਮ ਹੈ। ਉਸ ਦੇ ਚਰਨਾਂ ਨਾਲ ਮੈਨੂੰ ਪਿਆਰ ਹੈ ਤੇ ਉਸ ਦੇ ਪਿਆਰ ਦੇ ਕਾਰਨ ਉਸ ਦਾ ਹੁਕਮ ਮੇਰੀ ਖੁਸ਼ੀ ਉਤਪੰਨ ਕਰਨ ਵਾਲਾ ਹੈ। ਇਸ ਲਈ ਮੈਂ ਦਾਨ ਨਹੀਂ ਕਰਦਾ, ਮੈਂ ਤਾਂ ਆਪਣੇ ਪਿਆਰੇ ਵਾਹਿਗੁਰੂ ਦੀ ਸੇਵਾ ਕਰਦਾ ਹਾਂ। ਇਸ ਭਾਵਨਾ ਵਿੱਚ ਬੜੇ ਲਾਭ ਨੇ, ਪਰ ਆਤਮਿਕ ਰਸਤੇ ਤੇ ਤੁਰਨ ਵਾਲੇ ਜਗਿਆਸੂ ਲਈ ਬੜੀਆਂ ਤਕਲੀਫਾਂ ਤੋਂ ਬਚਣ ਦਾ ਇੱਕ ਉਪਰਾਲਾ ਹੈ। ਪਹਿਲੀ ਗੱਲ ਤਾਂ ਇਹ ਕਿ ਸਾਡੀ ਮੰਜ਼ਿਲ ਵਾਹਿਗੁਰੂ ਦੇ ਦਰ ਦੀ ਪ੍ਰਾਪਤੀ ਹੈ ਤੇ ਅਕਾਲ ਪੁਰਖ ਦੀ ਪ੍ਰਾਪਤੀ ਅਕਾਲ ਪੁਰਖ ਦੀ ਰਜ਼ਾ ਵਿੱਚ ਹੈ। ਹੁਣ ਉਸ ਦੀ ਰਜ਼ਾ ਦੀ ਸਾਨੂੰ ਸਮਝ ਨਹੀਂ, ਉਸ ਦੀ ਸਮਝ ਲਈ ਗੁਰੂ ਜੀ ਦੀ ਰਸਨਾ ਵਾਹਿਗੁਰੂ ਦੀ ਰਜ਼ਾ ਸਾਡੀ ਸਮਝ ਗੋਚਰਾ ਪ੍ਰਕਾਸ਼ ਕਰਦੀ ਹੈ। ਭਾਵ ਵਾਹਿਗੁਰੂ ਦੀ ਰਜ਼ਾ ਪ੍ਰਗਟ ਕਰਨੀ ਗੁਰੂ ਦੇ ਹੱਥ ਹੈ, ਭਾਵ ਗੁਰੂ ਸਮਝਾਉਂਦਾ ਹੈ, ਤਾਂ ਫਿਰ ਗੁਰੂ ਦੀ ਆਗਿਆ ਸਾਡਾ ਮੁੱਖ ਕਰਮ ਹੋਇਆ ਨਾ, ਤੇ ਗੁਰੂ ਦੀ ਪ੍ਰੀਤ ਸਾਡੀ ਸਭ ਤੋਂ ਉੱਚੀ ਭਾਵਨਾ ਹੋਈ। ਹੁਣ ਮਿਥ ਲਓ ਕਿ ਗੁਰੂ ਆਖਦਾ ਜਾਓ ਖੂਹ ਤੋਂ ਪਾਣੀ ਲਿਆਓ, ਤੇ ਜੇ ਅਸੀਂ ਪਾਣੀ ਜਾਂ ਖੂਹ ਵਿੱਚ ਹੀ ਉਸਦੇ ਪਿਆਰ ਵਿੱਚ ਹੀ ਫਸ ਕੇ ਬਹਿ ਗਏ, ਫਿਰ ਗੁਰੂ ਦੀ ਆਗਿਆ ਪੂਰਨ ਹੋਈ? ਸਿੰਧੀ ਆਖਣ ਲੱਗਾ, ਨਹੀਂ ਜੀ, ਸਫਲਤਾ ਤੇ ਤਾਂ ਹੈ, ਗੁਰੂ ਦੀ ਗੱਲ ਤੇ ਤਾਂ ਮੰਨੀ ਗਈ ਜੇ ਪਾਣੀ ਲੈ ਆਈਏ। ਭਾਈ ਜੀ ਆਖਣ ਲੱਗੇ, ਚਲੋ ਠੀਕ ਪਾਣੀ ਤੇ ਲੈ ਆਈਏ, ਪਰ ਜੇ ਪਾਣੀ ਲਿਆਉਂਦਿਆਂ ਹੋਇਆਂ ਸਾਨੂੰ ਹਰ ਪਾਸੇ ਗੁਰੂ ਹੀ ਦਿਸੇ ਅਤੇ ਸਾਡੇ ਹਿਰਦੇ ਵਿੱਚ ਸਾਡੇ ਸਰੀਰ ਵਿੱਚ ਚਾਹ ਹੋਵੇ ਕਿ ਸਾਡੇ ਪਿਆਰੇ ਸਤਿਗੁਰੂ ਦੀ ਆਗਿਆ ਇਹ ਹੈ, ਤੇ ਇਹ ਕਿੰਨੀ ਲਾਭ ਵਾਲੀ ਗੱਲ ਹੋ ਜਾਏ। ਸਿੰਧੀ ਆਖਣ ਲੱਗਾ, ਇਸ ਵਿੱਚ ਤੇ ਅੱਤ ਦਰਜੇ ਦੀ ਪ੍ਰਸੰਨਤਾ ਆ ਜਾਏ ਤੇ ਹਉਮੈ ਘੱਟ ਕੇ ਮਨ ਗੁਰੂ ਦੇ ਹੋਰ ਨੇੜੇ ਹੋ ਜਾਵੇ। ਭਾਈ ਜੀ ਆਖਣ ਲੱਗੇ, ਠੀਕ ਹੈ, ਸੋ ਜਦੋਂ ਸੇਵਾ ਕਰੀਏ ਤਾਂ ਫਿਰ ਸੇਵਾ ਅਤੇ ਸੇਵਾ ਜਿਸ ਦੀ ਕਰਦੇ ਹਾਂ ਉਸ ਵਿੱਚ ਸੁਰਤੀ ਨੂੰ ਨਾ ਫਸਾਈਏ, ਸਗੋਂ ਜਿਸ ਦੇ ਲਈ ਜਾਂ ਜਿਸ ਦੇ ਹੁਕਮ ਵਿੱਚ ਸੇਵਾ ਕਰਦੇ ਹਾਂ ਮਨ ਉਸ ਦੇ ਨਾਲ ਰੱਖੀਏ, ਸੁਰਤ ਗੁਰੂ ਦੇ ਚਰਣਾਂ ਵਿੱਚ ਰੱਖੀਏ, ਤਾਂ ਅਸੀਂ ਹੰਕਾਰ ਤੋਂ ਬਚਾਂਗੇ, ਰਜ਼ਾ ਦੇ ਨੇੜੇ ਹੋਵਾਂਗੇ ਅਤੇ ਮਨ ਗੁਰੂ ਦੇ ਨਾਲ ਲੱਗਾ ਰਹੇਗਾ। ਸੇਵਾ ਕਰਨ ਵਾਲੇ ਅਕਸਰ ਗੁਰੂ ਨੂੰ ਭੁੱਲ ਜਾਂਦੇ ਨੇ ਤੇ ਨਿਰੇ ਬਸ ਸੇਵਾ ਨੂੰ ਪਿਆਰ ਹੀ ਕਰਨ ਲੱਗ ਪੈਂਦੇ ਨੇ, ਫਿਰ ਉਦੋਂ ਸਭ ਤੋਂ ਪਹਿਲਾ ਭੁਲੇਖਾ ਇਹ ਪੈਂਦਾ ਕਿ ਸੇਵਾ ਮੈਂ ਕਰਦਾ। ਦੂਸਰੀ ਮੈਲ ਇਹ ਬਣਦੀ ਹੈ ਕਿ ਲੋਕੀ ਵਾਹ ਵਾਹ ਕਹਿਣ ਤੇ ਨਿੰਦਾ ਨਾ ਕਰਨ ਸਗੋਂ ਉਸਤਤੀ ਕਰਨ, ਭਾਵ ਜਿੱਥੇ ਸੁਰਤੀ ਵਿੱਚ ਗੁਰੂ ਨੇ ਵਸਣਾ ਸੀ ਉੱਥੇ ਤੇ ਸਗੋਂ ਲੋਕ ਆਵਸੇ। ਸੇਵਾ ਦਾ ਮਕਸਦ ਹਉਮੈ ਨੂੰ ਦੂਰ ਕਰਨਾ ਸੀ, ਉਹ ਤੇ ਸਗੋਂ ਹੋਰ ਵੱਧ ਗਈ। ਸੇਵਾ ਦਾ ਮਕਸਦ ਉਸਤਤੀ ਜਾਂ ਨਿੰਦਾ ਇੱਕ ਜੈਸਾ ਕਰਕੇ ਜਾਣਨ ਦੀ ਜਾਂਚ ਸਿੱਖਣੀ ਸੀ, ਪਰ ਸਗੋਂ ਉਸਤਤੀ ਦੇ ਪਿਆਰੇ ਹੋ ਕੇ ਸੇਵਾ ਧਰਮ ਦਾ ਕੰਮ ਨਾ ਰਿਹਾ ਸਗੋਂ ਦੁਨੀਆਦਾਰੀ ਹੋ ਗਈ ਤੇ ਹਉਮੈ ਨੂੰ ਵਧਾਉਣ ਦਾ ਇੱਕ ਕੰਮ ਹੋ ਗਿਆ। ਦੁਨੀਆਦਾਰੀ ਦੇ ਵਿਹਾਰ ਮਨ ਨੂੰ ਇਕਾਗਰਤਾ ਤੇ ਸੁੱਖ ਬਹੁਤ ਘੱਟ ਦਿੰਦੇ ਨੇ। ਸੇਵਾ ਮਨ ਦੇ ਸੁੱਖ ਲਈ ਕਰੀਦੀ ਹੈ ਤਾਂ ਨਿਰਮਲ ਹੁੰਦਾ। ਹੁਣ ਜਦੋਂ ਹਿਰਦੇ ਵਿੱਚ ਲੋਕਾਂ ਦੀ ਉਸਤਤੀ ਜਾਂ ਨਿੰਦਾ ਵੜੀ ਹੋਈ ਤਾਂ ਫਿਰ ਕਲਪਨਾ ਆਵੇਗੀ ਕਿਉਂ ਲੋਕੀ ਹਰ ਕਿਸੇ ਦੀ ਵਡਿਆਈ ਕਰਨ ਅਤੇ ਐਸੀ ਦਸ਼ਾ ਵਿੱਚ ਜੇ ਵਡਿਆਈ ਨਾ ਕਰਨ ਤੇ ਫਿਰ ਮਨ ਦੁਖੀ ਹੋਵੇ। ਤੁਸੀਂ ਆਪ ਦੱਸੋ ਕਿ ਮਨ ਵਿੱਚ ਗੁਰੂ ਦਾ ਖਿਆਲ ਰਿਹਾ? ਇਸ ਤਰ੍ਹਾਂ ਕੀਤਿਆਂ ਸਗੋਂ ਮਨ ਗੁਰੂ ਦੇ ਖਿਆਲ ਵੱਲੋਂ ਟੁੱਟ ਕੇ ਦੁੱਖ ਵਿੱਚ ਜਾ ਪੈਂਦਾ ਹੈ।